ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹ ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹ ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸੰਗਤਾਂ ਦੂਰਾਂ ਦਰੇਡਿਆਂ ਤੋਂ ਚੱਲ ਕਰਕੇ ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹੇ ਆ ਬਧੋ ਪੁਰਖ ਵਧਾਤੇ ਤਾਂ ਤੋਂ ਸੋਹੇ ਆ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਅਥਵਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਪਹੁੰਚੀਆਂ ਹਨ। ਸਤਿਗੁਰੂ ਜੀ ਨੇ ਅਪਾਰ ਮਿਹਰ ਕੀਤੀ ਹੈ ਕਿਉਂਕਿ ਹਰ ਇੱਕ ਗੁਰਸਿੱਖ ਦੇ ਮਨ ਵਿੱਚ ਇਹ ਤਮੰਨਾ ਬਣੀ ਰਹਿੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਜਾ ਕੇ ਕਰ ਸਕੀਏ, ਗੁਰੂ ਕੀ ਬਾਣੀ ਦਾ ਆਨੰਦ ਲੈ ਸਕੀਏ। ਸੋ ਸਤਿਗੁਰੂ ਜੀ ਨੇ ਉਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵਈ ਬਾਣੀ, ਅੰਮ੍ਰਿਤ ਵਈ ਕੀਰਤਨ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਨੇ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਹਨ। ਰਾਗੀ ਜਥੇ ਨੇ ਬਹੁਤ ਹੀ ਸ਼ਰਧਾ ਭਾਵਨਾ ਸੋ ਦੇ ਨਾਲ ਕੀਰਤਨ ਦੀ ਦਾਤ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਸਰਵਣ ਕਰਵਾਈ ਹੈ। ਆਸਾ ਜੀ ਦੀ ਵਾਰ ਐਸੀ ਮਹੱਤਵ ਬਾਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਮਨੁੱਖ ਨੂੰ ਹਮੇਸ਼ਾ ਹੀ ਆਸਾ ਲੱਗੀ ਰਹਿੰਦੀ ਹੈ, ਤ੍ਰਿਸ਼ਨਾ ਦੇ ਵਿੱਚ ਫਸਿਆ ਰਹਿੰਦਾ ਹੈ। ਇਹ ਜੋ ਵਾਰ ਨਾਮ ਹੁੰਦਾ ਯੁੱਧ ਦਾ, ਇਹ ਆਸਾ ਦੇ ਨਾਲ ਐਸਾ ਯੁੱਧ ਹੈ ਕਿ ਦੁਨੀਆਂ ਦੀਆਂ ਆਸਾਵਾਂ ਖਤਮ ਕਰਕੇ, ਮੇਟ ਕੇ, ਸਮਾਪਤ ਕਰਕੇ ਸਤਿਗੁਰੂ ਨਾਲ ਅਭੇਦ ਹੋਣ ਦੀ ਆਸਾ ਨੂੰ ਸੰਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਹੈ। ਉਸ ਮਹਾਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਂ ਕਰਕੇ ਅੱਜ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਹੋਣੀ ਹੈ। ਰੋਜ਼ਾਨਾ ਦੇ ਨਿਯਮ ਅਨੁਸਾਰ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਰੋਜ਼ਾਨਾ ਹੀ ਸੰਗਤਾਂ ਸਰਵਣ ਕਰਦੀਆਂ ਹਨ ਅਥਵਾ ਦੂਰ ਦੁਰੇਡੇ ਤੱਕ ਬੈਠੇ ਗੁਰੂ ਕੇ ਸਿੱਖ ਵੀ ਮੀਡੀਏ ਦੇ ਮਾਧਿਅਮ ਰਾਹੀਂ ਸਤਿਗੁਰੂ ਨਾਲ ਸ਼ਬਦ ਨਾਲ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਨ, ਸਤਿਗੁਰੂ ਬਖਸ਼ਿਸ਼ਾਂ ਕਰਦੇ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰੂ ਜੀ ਬਾਣੀ ਵਿੱਚ ਜਿੱਥੇ ਕੇਵਲ ਇੱਕ ਅੱਖਰੀ ਗੱਲ ਨਹੀਂ ਹੁੰਦੀ, ਸਤਿਗੁਰੂ ਦਾ ਸਰਵਵਿਆਪੀ ਗਿਆਨ ਹੈ, ਉਪਦੇਸ਼ ਹੈ। ਕਿਉਂਕਿ ਸਤਿਗੁਰੂ ਜੀ ਜੋ ਉਪਦੇਸ਼ ਦਿੱਤਾ ਹੈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਜਾਤੀ ਵਿਸ਼ੇਸ਼ ਨੂੰ ਨਹੀਂ, ਸਭਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਇੱਕ ਬ੍ਰਾਹਮਣ ਦੇ ਰਾਹੀਂ ਸਤਿਗੁਰੂ ਜੀ ਜੋ ਆਪਣੇ ਆਪ ਨੂੰ ਵੱਡੇ ਵੱਡੇ ਵਿਦਵਾਨ ਮੰਨਦੇ ਨੇ, ਸਿਆਣੇ ਮੰਨਦੇ ਨੇ, ਬੁੱਧੀਜੀਵ ਮੰਨਦੇ ਨੇ, ਉਹਨਾਂ ਸਭਨਾਂ ਨੂੰ ਅੱਜ ਉਪਦੇਸ਼ ਬਖਸ਼ ਰਹੇ ਨੇ ਕਿ ਭਾਈ ਬੁੱਧੀ ਦਾ ਤਲ ਕੀ ਹੈ, ਸਾਨੂੰ ਕਰਨਾ ਕੀ ਚਾਹੀਦਾ। ਜੇ ਪਰਮਾਤਮਾ ਨੇ ਸਮਝ ਦਿੱਤੀ ਹੈ ਤਾਂ ਉਹ ਸਮਝ ਦੁਆਰਾ ਸਮਝਣਾ ਕੀ ਚਾਹੀਦਾ, ਸਮਝਣ ਵਾਲੀ ਗੱਲ ਕਿਹੜੀ ਹੈ। ਕੇਵਲ ਕੋਈ ਜਾਤ ਜਾਂ ਕੋਈ ਡਿਗਰੀ ਜਾਂ ਕੋਈ ਡਿਪਲੋਮਾ ਇਹ ਆਪਣੇ ਆਪ ਵਿੱਚ ਕੁਝ ਨਹੀਂ, ਇਸ ਤੋਂ ਅੱਗੇ ਸਮਝਣ ਦੀ ਜਿਹੜੀ ਗੱਲ ਹੈ, ਜਿਹੜੀ ਬ੍ਰਹਮ ਦੀ ਵਿਚਾਰ ਹੈ, ਉਹਦੇ ਵਾਸਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਨੂੰ ਹੀ ਇਹ ਬੁੱਧੀ ਦਿੱਤੀ ਹੈ। ਇਸੇ ਲਈ ਸਤਿਗੁਰੂ ਨੇ ਸਾਡਾ ਭਰਮ ਕੱਢਿਆ ਕਿ ਭਾਈ ਜੋ ਪ੍ਰਭੂ ਦੀ ਆਰਾਧਨਾ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਅਗਰ ਉਹਦੇ ਵਿੱਚ ਸ਼ਰਧਾ ਭਾਵਨਾ ਵਿਸ਼ਵਾਸ ਭਰੋਸਾ ਹੈ ਤਾਂ ਫਿਰ ਆਪਾਂ ਸਾਰੇ ਹੀ ਪੜ੍ਹੇ ਲਿਖੇ ਹਾਂ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ। ਕਿਉਂਕਿ ਹਜ਼ੂਰ ਨੇ ਫਰਮਾ ਦਿੱਤਾ ਕਿ ਭਾਈ ਜਿਹੜਾ ਸ਼ਰਧਾ ਦੇ ਸਹਿਤ ਵਾਹਿਗੁਰੂ ਦਾ ਸਿਮਰਨ ਕਰੇਗਾ ਉਹਦੇ ਵਾਸਤੇ ਦੁਨਿਆਵੀ ਵਿੱਦਿਆ ਦਾ ਬੰਧਨ ਨਹੀਂ ਰਹਿ ਸਕੇਗਾ। ਜੋ ਪ੍ਰਾਣੀ ਗੋਬਿੰਦ ਧਿਆਵਾ ਹੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਉਹ ਅਨਪੜ੍ਹ ਵੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਵੇਗਾ ਜੇ ਸ਼ਰਧਾ ਸਹਿਤ ਵਾਹਿਗੁਰੂ ਦਾ ਸਿਮਰਨ ਕਰੇਗਾ। ਸੋ ਅੱਜ ਸਤਿਗੁਰੂ ਜੀ ਜੋ ਸ੍ਰੀ ਮੁਖ ਵਾਕ ਬਖਸ਼ ਰਹੇ ਨੇ, ਸਤਿਗੁਰੂ ਜੀ ਗੋਇੰਦਵਾਲ ਸਾਹਿਬ ਵਿਖੇ ਸੁਭਾਏਮਾਨ ਨੇ, ਸੰਗਤਾਂ ਆਉਂਦੀਆਂ ਨੇ, ਦਰਸ਼ਨ ਦੀਦਾਰੇ ਕਰਦੀਆਂ, ਗੁਰੂ ਕਾ ਉਪਦੇਸ਼ ਗ੍ਰਹਿਣ ਕਰਦੀਆਂ, ਸੇਵਾ ਕਰਦੀਆਂ ਹਨ। ਉੱਥੇ ਇੱਕ ਮਾਈ ਦਾਸ ਬ੍ਰਾਹਮਣ ਆਇਆ, ਕਹਿਣ ਲੱਗਾ ਮੈਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ। ਸੇਵਕ ਸੰਗਤਾਂ ਕਹਿਣ ਲੱਗੀਆਂ ਸਤਿਗੁਰੂ ਦਾ ਹੁਕਮ ਹੈ, ਪਹਿਲਾਂ ਲੰਗਰ ਵਿੱਚ ਪੰਗਤ ਵਿੱਚ ਸਜੋ, ਗੁਰੂ ਕਾ ਲੰਗਰ ਛਕੋ, ਸਤਿਗੁਰੂ ਦਾ ਹੁਕਮ ਹੈ, ਦਰਸ਼ਨ ਦੀਦਾਰੇ ਬਾਅਦ ਵਿੱਚ ਕਰਨੇ ਨੇ। ਉਹਨੇ ਮਨ ਵਿੱਚ ਸੋਚਿਆ ਕਿ ਮੈਂ ਤਾਂ ਬ੍ਰਾਹਮਣ ਹਾਂ, ਮੈਂ ਖੁੱਲ੍ਹੇ ਭੰਡਾਰੇ ਕਿਵੇਂ ਛਕਾਂ, ਪ੍ਰਸ਼ਾਦ ਨਾ ਛਕਿਆ। ਬਹੁਤੀ ਜਿੱਦ ਕੀਤੀ ਕਿ ਮੈਂ ਤਾਂ ਸਤਿਗੁਰੂ ਦੇ ਉਸ ਤਰ੍ਹਾਂ ਹੀ ਦਰਸ਼ਨ ਕਰਨੇ ਹਨ, ਅਥਵਾ ਦਰਸ਼ਨ ਦੀਦਾਰੇ ਕੀਤਿਆਂ ਤੋਂ ਬਗੈਰ ਹੀ ਵਾਪਸ ਚਲੇ ਗਿਆ। ਫਿਰ ਐਸੀ ਸਮਝ ਆਈ ਕਿ ਕਲਯੁਗ ਨੂੰ ਤਾਰਨਹਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਹੀ ਨਹੀਂ ਕੀਤੇ। ਇਸ ਲਈ ਜਦੋਂ ਵੇਖਿਆ ਕਿ ਮਨ ਟਕਾਅ ਵਿੱਚ ਨਹੀਂ ਆ ਰਿਹਾ, ਸਿਮਰਨ ਵਿੱਚ ਨਹੀਂ ਲੱਗ ਰਿਹਾ, ਭੜਕਣਾ ਦੀ ਤੇਜ਼ ਤਾਂ ਵੱਧ ਰਹੀ ਹੈ, ਤਾਂ ਵਾਪਸ ਆਇਆ। ਫਿਰ ਲੰਗਰ ਛਕਿਆ ਪੰਗਤ ਵਿੱਚ ਬੈਠ ਕੇ, ਫਿਰ ਸਤਿਗੁਰੂ ਜੀ ਦਰਸ਼ਨ ਦੀਦਾਰੇ ਕੀਤੇ। ਸਤਿਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਮੇਰੀ ਬੇਨਤੀ ਹੈ ਕਿ ਮੈਂ ਤਾਂ ਬ੍ਰਾਹਮਣ ਹਾਂ, ਇਸ ਕਰਕੇ ਮੈਂ ਆਪਣੇ ਮਤ ਵਿੱਚ ਵਿਘਨ ਨਾ ਪੈ ਜਾਏ, ਗੁਰੂ ਕੀ ਪੰਗਤ ਵਿੱਚ ਬੈਠ ਕੇ ਲੰਗਰ ਨਹੀਂ ਛਕ ਸਕਦਾ, ਆਪ ਜੀ ਕਿਰਪਾ ਕਰੋ ਕਿ ਇਸ ਮਤ ਵਿੱਚ ਇਸ ਤਰ੍ਹਾਂ ਕਰਨਾ ਠੀਕ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਅਸਲ ਵਿੱਚ ਬ੍ਰਾਹਮਣ ਕੌਣ ਹੈ, ਬ੍ਰਾਹਮਣ ਕਿਹਨੂੰ ਕਹਿੰਦੇ ਹਨ। ਬ੍ਰਾਹਮਣਾਂ ਦੇ ਘਰੇ ਪੈਦਾ ਹੋਣ ਨਾਲ ਹੀ ਕੇਵਲ ਬ੍ਰਾਹਮਣ ਨਹੀਂ, ਨਾਲ ਨਾਲ ਗੁਰੂ ਖਾਲਸਾ ਜੀ ਇਸ ਗੱਲ ਨੂੰ ਵੀ ਖਿਆਲ ਵਿੱਚ ਰੱਖੀਏ ਕਿ ਅਸੀਂ ਜੋ ਆਪਣੇ ਆਪ ਨੂੰ ਵਿਦਵਾਨ ਸਮਝਦੇ ਹਾਂ, ਪੜ੍ਹੇ ਲਿਖੇ ਸਮਝਦੇ ਹਾਂ ਜਾਂ ਪ੍ਰਚਾਰਕ ਸਮਝਦੇ ਹਾਂ, ਕਥਾਵਾਚਕ ਸਮਝਦੇ ਹਾਂ, ਸਾਨੂੰ ਵੀ ਸਤਿਗੁਰੂ ਜੀ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਅਸਲ ਵਿੱਚ ਜੋ ਵਿਦਵਤਾ ਦਾ ਤਲ ਕੀ ਹੈ, ਕੀ ਸਮਝਣ ਵਾਲੀ ਗੱਲ ਹੈ। ਜੇ ਆਪਾਂ ਇਹ ਗੱਲ ਨਹੀਂ ਸਮਝੀ ਤਾਂ ਕੇਵਲ ਅੱਖਰੀ ਗਿਆਨ ਹੈ ਤਾਂ ਫਿਰ ਚੁੰਚ ਗਿਆਨੀ ਹਾਂ, ਫਿਰ ਉਸ ਬ੍ਰਹਮ ਦੇ ਗਿਆਨ ਨੂੰ ਪਾਉਣਾ ਬੜਾ ਮੁਸ਼ਕਲ ਹੈ, ਉਸ ਪਾਸੇ ਕਦਮ ਧਰਿਆ ਹੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰਦੇ ਹਨ, ਕਿਰਪਾ ਕਰਦੇ ਹਨ। ਆਓ ਪ੍ਰੇਮ ਸਹਿਤ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਪਾਵਨ ਬਾਣੀ 649 ਅੰਗ ਤੇ 16 ਦੀ ਵਾਰ ਦੀ 19ਵੀਂ ਪੌੜੀ ਹੈ, ਸਲੋਕਾਂ ਸਾਹਿਤ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੈ ਕਿ ਭਾਈ ਅਸਲ ਵਿੱਚ ਬ੍ਰਾਹਮਣ ਕੀ ਹੈ, ਜਿਹੜਾ ਉਸ ਪਾਰ ਬ੍ਰਹਮ ਨੂੰ, ਜਿਹੜਾ ਉਸ ਬ੍ਰਹਮ ਦੀ ਸਮਝ ਰੱਖਦਾ ਹੈ, ਉਹਦੀ ਸੋਝੀ ਰੱਖਦਾ ਹੈ ਕਿ ਅਸੀਂ ਉਸ ਅਕਾਲ ਪੁਰਖ ਦੀ ਬਿੰਦ ਹਾਂ, ਭਾਵ ਉਹਦੀ ਪੈਦਾਇਸ਼ ਹਾਂ, ਉਸਦੇ ਪੈਦਾ ਕੀਤੇ ਹੋਏ ਹਾਂ, ਉਸਦੇ ਜੀਵ ਹਾਂ। ਕਿਉਂਕਿ ਜੋ ਪਰਮਾਤਮਾ ਹੈ, ਆਤਮਾ ਉਸਦੀ ਦੇਣ ਹੈ। ਜੋ ਹਰ ਮਨੁੱਖ ਦੀ ਆਤਮਾ ਉਸ ਪਰਮਾਤਮਾ ਨਾਲ ਜੁੜ ਜਾਏ, ਉਸ ਪਰਮਾਤਮਾ ਨੂੰ, ਬ੍ਰਹਮ ਨੂੰ ਸਮਝਣ ਦਾ ਯਤਨ ਕਰੇ ਅਤੇ ਕਿਵੇਂ ਕਰੇ, ਇੱਕ ਸ਼ਬਦ ਲਿਵ ਲਾਏ। ਕਹਿੰਦੇ ਭਾਈ ਕੇਵਲ ਵਿਖਾਵੇ ਮਾਤਰ ਨਹੀਂ ਕਿ ਅਸੀਂ ਚੰਗੇ ਵਸਤਰ ਪਾ ਲਈਏ, ਚੰਗਾ ਲਿਬਾਸ ਬਣਾ ਲਈਏ, ਆਪਣੇ ਆਪ ਨੂੰ ਬ੍ਰਾਹਮਣ ਦਿਖਾਉਣ ਵਾਸਤੇ ਜਾਂ ਵਿਦਵਾਨ ਦਿਖਾਉਣ ਵਾਸਤੇ ਉਹੋ ਜਿਹੇ ਲਿਬਾਸਧਾਰੀ ਹੋ ਜਾਈਏ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਦੋਂ ਇਸ ਬ੍ਰਹਮ ਦੀ ਵਿਚਾਰ ਦਾ ਤੁਸੀਂ ਰਸਤਾ ਫੜੋਗੇ ਤਾਂ ਉਹ ਰਸਤਾ ਕੀ ਹੈ, ਜੋ ਸਾਨੂੰ ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ ਨਾ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਪੌਰਾਨੰਗ, ਜਿਹੜੇ ਸ਼ਬਦ ਤੋਂ ਬਿਨਾਂ ਸੰਸਾਰ ਬੌਰਾ ਹੋਇਆ ਤੁਰਿਆ ਫਿਰਦਾ ਹੈ। ਹਜ਼ੂਰ ਕਹਿੰਦੇ ਇਸ ਸ਼ਬਦ ਤੋਂ ਬਿਨਾਂ ਜਿੰਨੀ ਦੇਰ ਤੱਕ ਇਸ ਸ਼ਬਦ ਦੇ ਵਿੱਚ ਸੁਰਤੀ ਨਹੀਂ ਜੋੜਦਾ, ਇਸ ਸ਼ਬਦ ਵਿੱਚ ਆਪਣੇ ਮਨ ਨੂੰ ਨਹੀਂ ਲਾਉਂਦਾ, ਇਹ ਸ਼ਬਦ ਲਿਵ ਲਾਏ। ਕਹਿੰਦੇ ਇੱਕੋ ਇੱਕ ਸ਼ਬਦ ਵਾਹਿਗੁਰੂ ਹੈ ਜਿਹਦੇ ਵਿੱਚ ਆਪਾਂ ਇਹ ਲਿਵ ਲਾਉਣੀ ਹੈ, ਸੁਰਤੀ ਜੋੜਨੀ ਹੈ। ਇਸੇ ਵਾਸਤੇ ਆਪਾਂ ਨੂੰ ਹੁਕਮ ਕੀਤਾ ਨਾ ਮਹਾਰਾਜ ਨੇ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਉਂਕਿ ਸ਼ਬਦਾਵਤਾਰ ਨੇ, ਇਸ ਵਾਸਤੇ ਕਹਿੰਦੇ ਭਾਈ ਏਕ ਸ਼ਬਦ ਦੇ ਵਿੱਚ ਉਸ ਲਿਵ ਨੂੰ ਪਰਮਾਤਮਾ ਨਾਲ ਸੁਰਤੀ ਨੂੰ ਜੋੜਨਾ ਕਰ, ਫਿਰ ਉਸ ਬ੍ਰਹਮ ਦੀ ਵਿਚਾਰ ਤੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਸਕਦਾ ਹੈ, ਉਸ ਸੋਚ ਨੂੰ ਧਾਰਨ ਕਰ ਸਕਦਾ ਹੈ। ਅਤੇ ਜੇ ਤੂੰ ਕੇਵਲ ਬ੍ਰਾਹਮਣ ਜਾਤ ਵਿੱਚ ਪੈਦਾ ਹੋਣ ਕਰਕੇ ਇਸ ਅਭਿਮਾਨ ਵਿੱਚ ਰਿਹਾ, ਤਾਂ ਫਿਰ ਭਗਤ ਕਬੀਰ ਜੀ, ਉਹਨਾਂ ਕੋਲ ਵੀ ਇੱਕ ਬ੍ਰਾਹਮਣ ਆਇਆ, ਕਹਿਣ ਲੱਗਾ ਵੀ ਤੂੰ ਤੇ ਜਲਾਹਾ ਨੀਵੀਂ ਜਾਤ ਦਾ ਬੰਦਾ ਹੈ, ਤੂੰ ਕਾਹਦਾ ਮਾਣ ਕਰਦਾ ਵੀ ਮੈਂ ਸਿਮਰਨ ਕਰਦਾ। ਭਗਤ ਕਬੀਰ ਜੀ ਨੇ ਵਹਿਮਾਂ ਭਰਮਾਂ ਪਖੰਡਾਂ ਦੀਆਂ ਬਹੁਤ ਧਜੀਆਂ ਉਡਾਈਆਂ, ਰਹਿੰਦੇ ਬੜੀ ਨਿਮਰਤਾ ਵਿੱਚ ਪਰ ਜਿਹੜਾ ਇਹੋ ਜਿਹਾ ਹੰਕਾਰੀ ਆਉਂਦਾ ਉਹਨੂੰ ਬੜਾ ਸਿੱਧੇ ਰੂਪ ਵਿੱਚ ਉਹਦੇ ਨਾਲ ਪ੍ਰਸ਼ਨ ਉੱਤਰ ਕਰਦੇ ਕਿ ਭਾਈ ਮੈਂ ਸਮਝਿਆ ਨਹੀਂ। ਭਗਤੀ ਕਹਿਣ ਲੱਗੇ ਤੇਰਾ ਅਤੇ ਮੇਰਾ ਅੰਤਰ ਕੀ ਹੈ, ਤੂੰ ਇਹ ਗੱਲ ਨੂੰ ਛੱਡ ਦੇ ਕਿ ਤੂੰ ਬ੍ਰਾਹਮਣ ਹੈ ਅਤੇ ਮੈਂ ਜਲਾਹਾਂ, ਛੂਤ ਛਾਤ ਦਾ ਭੇਵ ਛੱਡ ਕੇ ਤੂੰ ਇਹ ਸਮਝ ਲਾ ਕਿ ਮੈਂ ਤੈਨੂੰ ਨਹੀਂ ਜਾਣਦਾ ਅਤੇ ਤੂੰ ਮੈਨੂੰ ਨਹੀਂ ਜਾਣਦਾ, ਇਹਦੇ ਤੋਂ ਇਲਾਵਾ ਦੱਸ ਆਪਣਾ ਕੀ ਅੰਤਰ ਹੈ। ਉਹ ਕਹਿੰਦਾ ਮੈਂ ਸਮਝਿਆ ਨਹੀਂ ਗੱਲ। ਭਗਤ ਕਬੀਰ ਜੀ ਕਹਿੰਦੇ ਮੈਂ ਸਮਝਾਉਂਦਾ, ਕਹਿੰਦੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਿੰਦੇ ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਸੀ ਉਦੋਂ ਆਪਣੇ ਕੁੱਲ ਨੂੰ ਜਾਣਦੇ ਸੀ ਨਹੀਂ ਨਾ ਜਾਣਦੇ ਸੀ, ਅਤੇ ਕਹਿੰਦੇ ਕਈ ਐਸੇ ਸੰਸਾਰ ਵਿੱਚ ਜੀਵ ਆਉਂਦੇ ਨੇ, ਪ੍ਰਾਣੀ ਆਉਂਦੇ ਨੇ, ਮਨੁੱਖ ਆਉਂਦੇ ਨੇ, ਉਹਨਾਂ ਨੂੰ ਜਨਮ ਧਾਰਨ ਤੋਂ ਬਾਅਦ ਵੀ ਆਪਣੀ ਕੁੱਲ ਦਾ ਪਤਾ ਨਹੀਂ ਹੁੰਦਾ, ਪਰ ਇਹ ਗੱਲ ਤਾਂ ਵਸ਼ ਹੈ ਨਾ ਕਿ ਅਸੀਂ ਉਸ ਬ੍ਰਹਮ ਦੀ ਪੈਦਾਇਸ਼ ਹਾਂ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਉਤਪਤ ਸਭ ਉਤਪਾਤੀ। ਕਹਿੰਦੇ ਉਸ ਪਰਮਾਤਮਾ ਦੇ ਕੀਤੇ ਹੋਏ ਸਾਰੇ ਪੈਦਾ ਹਾਂ। ਅਤੇ ਫਿਰ ਕਹਿਣ ਲੱਗੇ ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਕਹਿੰਦੇ ਪੰਡਿਤ ਜੀ, ਜੇ ਮਾਤਾ ਦੇ ਕੁੱਲ ਗਰਭ ਵਿੱਚ ਨਹੀਂ ਪਤਾ ਸੀ ਕਿ ਕੁੱਲ ਕਿਹੜੀ ਹੈ, ਫਿਰ ਜਨਮ ਧਾਰਨ ਤੋਂ ਬਾਅਦ ਕਿੰਨਾ ਕੁ ਚਿਰ ਬਾਅਦ ਤੁਸੀਂ ਇਸ ਗੱਲ ਦਾ ਅਭਿਮਾਨ ਧਾਰਨ ਕਰ ਲਿਆ ਕਿ ਅਸੀਂ ਬ੍ਰਾਹਮਣ ਹਾਂ? ਅਤੇ ਕਹਿੰਦੇ ਬ੍ਰਾਹਮਣ ਬ੍ਰਾਹਮਣ ਕਹਿਤ ਜਨਮਤ ਖੋਏ। ਕਹਿੰਦੇ ਇਹ ਸਾਰਾ ਤੇਰਾ ਜਨਮ ਇਹਦੇ ਵਿੱਚ ਹੀ ਚਲਿਆ ਜਾਇਆ ਗਿਆ ਕਿ ਅਸੀਂ ਬ੍ਰਾਹਮਣ ਹਾਂ। ਅਸਲ ਗੱਲ ਬ੍ਰਾਹਮਣ ਨੂੰ ਸਮਝਣ ਵਾਲੀ ਜਿਹੜੀ ਸੀ ਉਹ ਹਲੇ ਤੋਂ ਧਾਰਨ ਨਹੀਂ ਕੀਤੀ। ਅਤੇ ਫਿਰ ਕਹਿੰਦੇ ਦੇਖ ਤੇਰੇ ਸਰੀਰ ਅੰਦਰ ਵੀ ਲਹੂ ਹੈ, ਖੂਨ ਦੇ ਸਰਕਲ ਦੇ ਨਾਲ ਤੇਰਾ ਸਰੀਰ ਚੱਲਦਾ ਹੈ ਅਤੇ ਮੇਰਾ ਸਰੀਰ ਵੀ ਖੂਨ ਨਾਲ ਚੱਲਦਾ ਹੈ। ਅਤੇ ਫਿਰ ਕਿਹਾ ਹਮ ਕਤ ਲਹੂ ਤੁਮ ਕਤ ਦੂਧ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਕਹਿੰਦੇ ਸਮਝ ਲੱਗੀ ਭਾਈ ਕਿ ਜੇ ਤੇਰੇ ਸਰੀਰ ਦੇ ਉੱਪਰ ਟੱਕ ਲਾਈਏ ਚੀਰ ਦਈਏ ਤਾਂ ਖੂਨ ਨਿਕਲੇਗਾ, ਮੇਰੇ ਵੀ ਨਿਕਲੇਗਾ, ਅਤੇ ਜੇ ਤੇਰੇ ਸਰੀਰ ਦੇ ਵਿੱਚੋਂ ਦੁੱਧ ਨਿਕਲੇ ਮੇਰੇ 'ਚੋਂ ਖੂਨ ਨਿਕਲੇ ਫਿਰ ਤਾਂ ਆਪਾਂ ਸਮਝ ਸਕਦੇ ਹਾਂ ਕਿ ਤੇਰਾ ਅਤੇ ਮੇਰਾ ਫਰਕ ਹੈ। ਹਾਲੇ ਵੀ ਸ਼ੱਕ ਨਾ ਨਿਕਲੇ। ਅਤੇ ਫਿਰ ਕਹਿੰਦੇ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੀ ਨਹੀਂ ਆਇਆ। ਕਹਿੰਦੇ ਭਾਈ ਜੇ ਤੂੰ ਹਲੇ ਵੀ ਨਹੀਂ ਸਮਝਦਾ, ਮਾਤਾ ਦੇ ਗਰਭ ਦੇ ਰਾਹੀਂ ਸਾਰੇ ਪੈਦਾ ਹੁੰਦੇ ਆ ਅਤੇ ਤੇਰਾ ਜਨਮ ਲੈਣ ਦਾ ਕੋਈ ਸਾਧਨ ਦੂਸਰਾ ਤਾਂ ਨਹੀਂ ਹੈ, ਉਹੀ ਹੈ ਨਾ? ਅਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਕਿ ਭਗਤ ਜੀ ਕਿਰਪਾ ਕਰਕੇ ਸਮਝਾਓ ਕਿ ਪੰਡਿਤ ਤੁਸੀਂ ਕਿਹਨੂੰ ਮੰਨਦੇ ਹੋ? ਅਤੇ ਪੰਡਿਤ ਜੀ ਭਗਤ ਜੀ ਕਹਿਣ ਲੱਗੇ ਕਿ ਭਾਈ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਹੈ ਸੋ ਬ੍ਰਾਹਮਣ ਬ੍ਰਾਹਮਣ ਕਈਅਤ ਹੈ ਹਮਾਰਾ। ਕਹਿੰਦੇ ਅਸੀਂ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਪੰਡਿਤ ਜੀ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਅਕਾਲ ਪੁਰਖ ਨਾਲ ਜੁੜਦਾ, ਵਾਹਿਗੁਰੂ ਦਾ ਸਿਮਰਨ ਕਰਦਾ, ਸਭਨਾਂ ਦਾ ਭਲਾ ਚਾਹੁੰਦਾ ਹੈ, ਸਰਬੱਤ ਦੇ ਭਲੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ, ਈਰਖਾ ਦੁਐਸ਼ ਤੋਂ ਰਹਿਤ ਹੈ, ਅਸੀਂ ਉਹਨੂੰ ਬ੍ਰਾਹਮਣ ਮੰਨਦੇ ਹਾਂ। ਅੱਖਾਂ ਖੁੱਲ੍ਹ ਗਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰ ਰਹੇ ਨੇ ਕਿ ਭਾਈ ਬ੍ਰਾਹਮਣ ਕੌਣ ਹੈ ਜਿਹੜਾ ਇੱਕ ਸ਼ਬਦ ਦੇ ਵਿੱਚ, ਇੱਕੋ ਇੱਕ ਪਰਮਾਤਮਾ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜ ਕੇ ਉਸ ਸੁਰਤੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦਾ ਹੈ ਅਤੇ ਉਸ ਧਿਆਨ ਦੇ ਵਿੱਚ ਜੁੜ ਕੇ ਉਹਦੇ ਵਿੱਚ ਭੇਦ ਹੋ ਜਾਂਦਾ, ਉਸ ਨੂੰ ਸਮਝ ਲੈਂਦਾ ਹੈ। ਉਹ ਕਹਿੰਦੇ ਭਾਈ ਬ੍ਰਾਹਮਣ ਹੈ।
ਨਵ ਨਿਧੀ ਅਠਾਰਹ ਸਿੱਧੀ ਪਿਛੇ ਲੱਗੀਆਂ ਫਿਰ ਹੈ।
ਕਹਿੰਦੇ ਭਾਈ ਫਿਰ ਜਦੋਂ ਇਹ ਹਾਲਤ ਹੁੰਦੀ ਨਾ, ਜਦੋਂ ਰੂਪ ਹੀ ਉਹਦਾ ਬਣ ਗਿਆ, ਫਿਰ ਉਸੇ ਦੀਆਂ ਕੀਤੀਆਂ ਸੰਸਾਰ ਦੇ ਵਿੱਚ ਕੀਤੇ ਪਦਾਰਥ ਪੈਦਾ ਜਿਹੜੇ ਹੈ ਇਹ ਉਸ ਪਰਮਾਤਮਾ ਦੇ ਹੀ ਨੇ। ਅਤੇ ਜਦੋਂ ਪਰਮਾਤਮਾ ਵਿੱਚ ਹੀ ਭੇਦਤਾ ਹੋ ਗਈ, ਇਹਦੇ ਵਿੱਚ ਸਾਂਝ ਪੈ ਗਈ, ਇਹਨਾਂ ਪਦਾਰਥਾਂ ਦੇ ਜਿਹੜੇ ਪਦਾਰਥ ਪਰਮਾਤਮਾ ਨੇ ਪੈਦਾ ਕੀਤੇ। ਦੇਖੋ ਕੋਈ ਸਧਾਰਨ ਬੰਦਾ ਆਪਣੇ ਤੋਂ ਅਮੀਰ ਬੰਦੇ ਨਾਲ ਸਾਂਝ ਪਾਉਣੀ ਚਾਹੁੰਦਾ ਵੀ ਮੇਰੀ ਇਹਦੇ ਨਾਲ ਸਾਂਝ ਪੈ ਜਾਵੇ, ਪਰ ਉਹਦੇ ਵਿੱਚ ਸਵਾਰਥ ਕੀ ਹੈ? ਸਵਾਰਥ ਹੈ ਅਮੀਰੀ ਦਾ। ਅਤੇ ਸਤਿਗੁਰੂ ਪਾਤਸ਼ਾਹ ਬਰਮਾਉਂਦੇ ਨੇ, ਗੁਰਸਿੱਖ ਤੇਰੇ ਕੋਲ ਤਾਂ ਬਹੁਤ ਵੱਡਾ ਭੰਡਾਰਾ ਹੈ ਅਤੇ ਤੂੰ ਉਹਦੇ ਵਿੱਚ ਸਾਂਝ ਤਾਂ ਪਾ, ਸਾਂਝ ਹੀ ਨਹੀਂ ਪਾਈ ਤੂੰ ਤਾਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਉ ਮੇਰੇ ਮਨ ਭਇਆ ਨਦਾਨਾ, ਰਤਨ ਲਾਲ ਜਾ ਕੇ ਕਛੂ ਨਾ ਮੋਲ, ਭਰੇ ਭੰਡਾਰ ਖੂਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ, ਕਹੁ ਨਾਨਕ ਜਿਨ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲੈ ਰਲਾਏ। ਕਹਿੰਦੇ ਇਸ ਖਜ਼ਾਨੇ ਦੇ ਨਾਲ ਭਾਈਵਾਲ ਬਣਾ ਲਾਂਗੇ, ਰਲਾ ਲਾਂਗੇ। ਕੇਵਲ ਖਜ਼ਾਨੇ ਵਿੱਚੋਂ ਦੋ ਚਾਰ ਛਿੱਲੜ ਦੇਵਾਂਗੇ ਨਹੀਂ, ਖਜ਼ਾਨੇ ਦਾ ਮਾਲਕ ਬਣਾ ਦਾਂਗੇ, ਭਾਈਵਾਲ ਬਣਾ ਲਾਂਗੇ। ਕੋਈ ਹੈ ਦੁਨੀਆਂ 'ਚ ਇਹੋ ਜਿਹਾ ਸਾਧਨ ਭਾਈ? ਕਿਤੇ ਵੀ ਨਹੀਂ ਹੈਗਾ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਗੁਰਸਿੱਖ ਨੇ, ਜਗਿਆਸੂ ਨੇ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਦੇ ਨਾਲ ਲਿਵ ਜੋੜੀ, ਉਸ ਆਤਮਾ ਨੂੰ ਪਰਮਾਤਮਾ ਦੇ ਵਿੱਚ ਭੇਦ ਕਰ ਦਿੱਤਾ, ਅਤੇ ਫਿਰ ਜਿਹੜੀਆਂ ਨੌ ਨਿਧੀਆਂ 18 ਸਿੱਧੀਆਂ ਹੈ, ਇਹ ਉਹਦੀਆਂ ਹੀ ਪੈਦਾ ਕੀਤੀਆਂ ਹੋਈਆਂ ਹੈ, ਤੇ ਇਹ ਵੀ ਫਿਰ ਪਿੱਛੇ ਪਿੱਛੇ ਫਿਰਦੀਆਂ, ਉਹਨਾਂ ਦਾ ਵੀ ਉਹ ਮਾਲਕ ਬਣ ਜਾਂਦਾ ਹੈ।
ਜੋ ਹਰ ਹਿਰਦੈ ਸਦਾ ਵਸਾਏ,
ਇਹਦੇ ਪਿੱਛੇ ਫਿਰਦੀਆਂ ਭਾਈ, ਜੋ ਪ੍ਰਭੂ ਨੂੰ ਹਮੇਸ਼ਾ ਵਾਸਤੇ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ।
ਬਿਨ ਸਤਿਗੁਰ ਨਾਉ ਨਾ ਪਾਈਐ,
ਭਾਈ ਇਹ ਵੀ ਇੱਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਵਾਸਤੇ ਹੁਕਮ ਕਰ ਦਿੱਤਾ ਹੈ ਕਿ ਹੁਣ ਇਹ ਨਹੀਂ ਕਿ ਆਪਾਂ ਕਹੀਏ ਕਿ ਅਸੀਂ ਆਪੇ ਹੀ ਵਾਹਿਗੁਰੂ ਜਪ ਲਵਾਂਗੇ। ਮਹਾਰਾਜ ਕਹਿੰਦੇ ਬਿਨ ਸਤਿਗੁਰ ਨਾਉ ਨਾ ਪਾਈਐ। ਇੱਕ ਆਪਾਂ ਦੁਨਿਆਵੀ ਗੱਲ ਕਰਦੇ ਹਾਂ ਨਾ, ਆਪਾਂ ਸਕੂਲ ਵਿੱਚ ਬੱਚਿਆਂ ਨੂੰ ਦਾਖਲ ਕਰਾਉਂਦੇ ਹਾਂ, ਫਿਰ ਜਿਵੇਂ ਜਿਵੇਂ ਜਵਾਤਾਂ ਵੱਡੀਆਂ ਹੁੰਦੀਆਂ, ਫਿਰ ਸਕੂਲਾਂ ਯੂਨੀਵਰਸਿਟੀਆਂ ਵਿੱਚ ਜਾਂਦੇ ਨੇ, ਕਾਲਜਾਂ ਵਿੱਚ ਜਾਂਦੇ ਨੇ, ਉਹਦੇ ਤੋਂ ਬਾਅਦ ਵੀ ਆਪਾਂ ਚੰਗੇ ਥਾਂ 'ਤੇ ਟਿਊਸ਼ਨ ਰਖਾਉਂਦੇ ਹਾਂ ਵੀ ਸਾਡਾ ਬੱਚਾ ਡਾਕਟਰ ਬਣ ਜਾਵੇ, ਇੰਜੀਨੀਅਰ ਬਣ ਜਾਵੇ, ਚੰਗੀ ਪੜ੍ਹਾਈ ਕਰੇ। ਪਰ ਉਹ ਕੀ ਪੜ੍ਹਾਉਂਦੇ ਨੇ ਭਾਈ? ਜਿਹੜੇ ਪ੍ਰੋਫੈਸਰ ਨੇ ਜਾਂ ਟਿਊਟਰ ਨੇ ਟਿਊਸ਼ਨ ਕਰਾਉਂਦੇ ਨੇ, ਕੀ ਪੜ੍ਹਾਉਂਦੇ ਨੇ ਉਹ? ਕਿਤਾਬਾਂ ਤਾਂ ਉਹੀ ਪੜ੍ਹਾਉਂਦੇ ਨੇ ਨਾ ਜਿਹੜੀਆਂ ਬਾਜ਼ਾਰ 'ਚੋਂ ਮਿਲ ਜਾਂਦੀਆਂ, ਜਿਹੜੀਆਂ ਕਲਾਸ ਵਿੱਚ ਲੱਗੀਆਂ, ਜਿਹੜਾ ਸਿਲੇਬਸ ਹੈ ਉਹੀ ਪੜ੍ਹਾਉਂਦੇ ਆ। ਫਿਰ ਉਹਨਾਂ ਦੀ ਕੀ ਲੋੜ ਹੈ? ਚੰਗੇ ਤੋਂ ਚੰਗੇ ਕਾਲਜ ਦੀ ਕੀ ਲੋੜ ਹੈ? ਕਿਤਾਬ ਤਾਂ ਬਾਜ਼ਾਰ 'ਚੋਂ ਮਿਲ ਸਕਦੀ, ਅਸੀਂ ਲੈ ਕੇ ਪੜ੍ਹ ਸਕਦੇ ਹਾਂ। ਨਹੀਂ, ਅਸੀਂ ਵਾਤਾਵਰਨ ਵੀ ਵੇਖਦੇ ਹਾਂ, ਸਕੂਲ ਦਾ ਕਿਹੋ ਜਿਹਾ ਮਾਹੌਲ ਆ ਉਹ ਵੀ ਦੇਖਦੇ ਹਾਂ, ਟੀਚਰ ਕਿਹੋ ਜਿਹੇ ਨੇ, ਇਹਦਾ ਪਿਛਲਾ ਰਿਕਾਰਡ ਕਿਹੋ ਜਿਹਾ, ਰਿਜ਼ਲਟ ਕਿਹੋ ਜਿਹਾ, ਸਭ ਕੁਝ ਦੇਖਦੇ ਹਾਂ। ਲੋੜ ਕੀ ਭਾਈ? ਕਿਤਾਬਾਂ ਤਾਂ ਬਾਜ਼ਾਰ 'ਚੋਂ ਮਿਲਦੀਆਂ, ਸਿਲੇਬਸ ਦਾ ਪਤਾ ਹੈ ਸਾਨੂੰ, ਅਤੇ ਫਿਰ ਚੰਗੇ ਤੋਂ ਚੰਗੇ ਟੀਚਰਾਂ ਦੀ ਲੋੜ ਕੀ ਆ? ਸਮਝਦੇ ਹਾਂ ਨਾ ਵੀ ਲੋੜ ਹੈ, ਵੀ ਉਹ ਚੰਗਾ, ਉਹਨੂੰ ਢੰਗ ਹੈ, ਉਹਨੂੰ ਤਜਰਬਾ ਹੈ, ਉਹ ਅੱਖਰ ਅੱਖਰ ਬੋਲਣਾ ਸਿਖਾ ਦਿੰਦਾ ਹੈ, ਉਹ ਟ੍ਰਾਂਸਲੇਸ਼ਨ ਸਿਖਾਉਂਦਾ ਹੈ, ਗ੍ਰੈਮਰ ਸਿਖਾਉਂਦਾ ਹੈ, ਆਪਾਂ ਸਭ ਕੁਝ ਪਤਾ ਆਪਾਂ ਨੂੰ। ਪਰ ਜਦੋਂ ਅਸੀਂ ਬਾਣੀ ਪੜ੍ਹਨੀ ਹੈ ਨਾ, ਉਦੋਂ ਸਮਝਦੇ ਵੀ ਸਾਨੂੰ ਸਿੱਖਣ ਦੀ ਲੋੜ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਲਿਆਓ, ਘਰੇ ਆਪੇ ਪੜ੍ਹ ਲਾਂਗੇ, ਸੰਥਿਆ ਦੀ ਲੋੜ ਹੀ ਨਹੀਂ। ਨਹੀਂ ਭਾਈ, ਲੋੜ ਪੈਣੀ ਆ। ਜੇ ਸਾਨੂੰ ਪਹਿਲੀ ਕਲਾਸ ਵਿੱਚ ਵੀ ਟੀਚਰ ਦੀ ਲੋੜ ਪੈਣੀ ਹੈ, ਤਾਂ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਾਧ ਬੋਧ ਬਾਣੀ ਪੜ੍ਹਨ ਵਾਸਤੇ ਲੋੜ ਨਹੀਂ ਪਏਗੀ। ਲੋੜ ਪਏਗੀ, ਬਾਣੀ ਸਿੱਖਣੀ ਚਾਹੀਦੀ, ਸੰਥਿਆ ਕਰਨੀ ਚਾਹੀਦੀ ਹੈ। ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਗੁਰੂ ਨੂੰ ਧਾਰਨ ਕੀਤੇ ਤੋਂ ਬਿਨਾਂ ਨਾਮ ਜਪੇ ਦਾ ਪੂਰਾ ਲਾਭ ਨਹੀਂ ਜੇ ਹੋਣਾ, ਗੁਰੂ ਧਾਰਨ ਕਰੋ। ਇਸੇ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਰਹਿਮਤਾਂ ਕਰਤੀਆਂ, ਬਖਸ਼ਿਸ਼ਾਂ ਕਰਤੀਆਂ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕਿਸੇ ਇਕੱਲੇ ਦਿਕੱਲੇ ਤੋਂ ਨਹੀਂ, ਪੰਜਾਂ ਪਿਆਰਿਆਂ ਤੋਂ, ਜਿਹੜੇ ਰਹਿਤ ਵਿੱਚ ਤਿਆਰ ਬਰਤਿਆਰ ਗੁਰੂ ਕੇ ਪਿਆਰੇ ਨਿਤਨੇਮੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਖੰਡੇ ਦਾ ਅੰਮ੍ਰਿਤ ਛਕਾਉਣ, ਉੱਥੋਂ ਅੰਮ੍ਰਿਤ ਛਕੋ, ਅਤੇ ਫਿਰ ਸਾਡਾ ਗੁਰੂ ਬਣ ਜਾਏਗਾ ਧੰਨ ਗੁਰੂ ਗ੍ਰੰਥ ਸਾਹਿਬ, ਲੜ ਲੱਗ ਜਾਵਾਂਗੇ ਅਸੀਂ, ਅਤੇ ਫਿਰ ਜਪਿਆ ਹੋਇਆ ਨਾਮ ਪੂਰਾ ਸਫਲਾ ਹੋਵੇਗਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਬਿਨਾਂ ਗੁਰੂ ਧਾਰਨ ਤੋਂ ਪਰਮਾਤਮਾ ਦਾ ਨਾਮ ਜਪਿਆ ਪੂਰੀ ਤਰ੍ਹਾਂ ਸਫਲਾ ਨਹੀਂ ਹੋ ਸਕਦਾ।
ਬੁੱਝੋ ਕਰ ਵਿਚਾਰ,
ਕਹਿੰਦੇ ਭਾਈ ਸਮਝੋ ਇਸ ਗੱਲ ਨੂੰ, ਇਹਦੀ ਵੀ ਵਿਚਾਰ ਕਰੋ ਮਨ ਵਿੱਚ ਕਿ ਬੇਅੰਤ ਸਾਖੀਆਂ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਸਾਖੀ ਹੈ ਕਿ ਜਦੋਂ ਤੱਕ ਗੁਰੂ ਧਾਰਨ ਨਹੀਂ ਕੀਤਾ ਕਿੰਨੀ ਦੇਰ ਤੱਕ ਤੀਰਥਾਂ ਦਾ ਭ੍ਰਮਣ ਕਰਦੇ ਰਹੇ, ਪਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ, ਸੇਵਾ ਕੀਤੀ ਅਤੇ ਫਿਰ ਜਗਤ ਗੁਰੂ ਜਗਤ ਨੂੰ ਤਾਰਨਹਾਰ ਬਣ ਗਏ। ਬੁੱਝੋ ਕਰ ਵਿਚਾਰ, ਕਹਿੰਦੇ ਭਾਈ ਇਸ ਤਰ੍ਹਾਂ ਦੀਆਂ ਬੇਅੰਤ ਸਖੀਆਂ ਹਨ, ਇਹਦੀ ਵਿਚਾਰ ਕਰੋ। ਅਸੀਂ ਕਿਹੜੇ ਬਾਗ ਦੀ ਮੂਲੀ ਅਸੀਂ ਕਹੀਏ ਅਸੀਂ ਭਾਈ ਗੁਰੂ ਧਾਰਨ ਕਰਨਾ ਨਹੀਂ, ਸਾਨੂੰ ਲੋੜ ਹੀ ਨਹੀਂ, ਅਤੇ ਅਸੀਂ ਤਾਂ ਕਾਰਨ ਪਤਾ ਕੀ ਦੱਸਦੇ ਹਾਂ, ਅਸੀਂ ਤਾਂ ਸੱਚ ਬੋਲਦੇ ਹਾਂ ਜੀ, ਅਸੀਂ ਝੂਠ ਨਹੀਂ ਬੋਲਦੇ, ਅਸੀਂ ਕਿਸੇ ਨਾਲ ਫਰੇਬ ਨਹੀਂ ਕਰਦੇ, ਕੋਈ ਸਾਡੇ ਮਨ ਵਿੱਚ ਵਲ ਛਲ ਨਹੀਂ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਬਚਨ ਕਿਹਾ ਕਰਦੇ ਸਨ, ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾ ਆਵੈ। ਕਹਿੰਦੇ ਜਿਹੜਾ ਕਹਿੰਦਾ ਨਾ ਵੀ ਮੈਂ ਹਮੇਸ਼ਾ ਹੀ ਸੱਚ ਬੋਲਦਾ, ਸਮਝੋ ਦਾਲ 'ਚ ਕੁਝ ਕਾਲਾ, ਕਹਿਣ ਦੀ ਕੀ ਲੋੜ ਹੈ ਭਾਈ ਤੂੰ ਸੱਚ ਬੋਲਦਾ ਤਾਂ। ਅਤੇ ਫਿਰ ਇਹ ਕਿੱਥੇ ਲਿਖਿਆ ਵੀ ਤੂੰ ਸੱਚ ਬੋਲਦੇ ਤਾਂ ਗੁਰੂ ਧਾਰਨ ਹੀ ਨਾ ਕਰੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੋਂ ਅਸੀਂ ਬਹੁਤਾ ਸੱਚ ਬੋਲਦੇ ਹਾਂ, ਸਾਡੀ ਬਹੁਤੀ ਵੱਡੀ ਕਮਾਈ ਆ, ਬਹੁਤਾ ਅਸੀਂ ਆਪਣੇ ਮਨ ਨੂੰ ਸੋਧ ਲਿਆ ਅਤੇ ਪ੍ਰਬੋਧ ਲਿਆ। ਨਹੀਂ ਭਾਈ, ਇਹ ਤਾਂ ਸਤਿਗੁਰੂ ਨੇ ਪੂਰਨੇ ਪਾਏ ਆ, ਪੂਰਨੇ ਉਹਨਾਂ ਦੇ ਚੱਲਣਾ ਪੈਣਾ ਜੇ ਅਸੀਂ ਕੁਝ ਪ੍ਰਾਪਤ ਕਰਨਾ, ਗੁਰਸਿੱਖੀ ਨੂੰ ਧਾਰਨ ਕਰਨਾ, ਗੁਰਸਿੱਖ ਬਣਨਾ। ਅਤੇ ਫਿਰ ਭਾਈ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਿਹਾ ਉਹ ਕਾਰ ਕਮਾਉਣੀ ਕਰੋ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਬੁੱਝੋ ਕਰ ਵਿਚਾਰ, ਇਸ ਗੱਲ ਨੂੰ ਬੁੱਝੋ ਸਮਝੋ, ਆਪਣੇ ਮਨ ਵਿੱਚ ਇਹਦੀ ਵਿਚਾਰ ਕਰੋ ਕਿ ਸਾਨੂੰ ਗੁਰੂ ਧਾਰਨ ਕਰਨਾ ਪੈਣਾ। ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਉਹ ਭਾਈ ਗੁਰੂ ਧਾਰਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਇਹ ਜਨਮ ਸਾਡਾ ਵਿਅਰਥ ਹੀ ਨਾ ਚੱਲਿਆ ਜਾਵੇ।
ਨਾਨਕ ਪੂਰੇ ਭਾਗ ਸਤ ਗੁਰ ਮਿਲੈ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਪੂਰੇ ਭਾਗਾਂ ਦੇ ਨਾਲ ਪੂਰਾ ਸਤਿਗੁਰੂ ਮਿਲਦਾ, ਅਧੂਰੇ ਤੇ ਬਥੇਰੇ ਤੁਰੇ ਫਿਰਦੇ ਨੇ, ਪਰ ਸਤਿਗੁਰੂ ਜਦੋਂ ਕਿਰਪਾ ਕਰਨ ਸਾਡੇ ਭਾਗ ਜਾਗ ਪੈਣ, ਫਿਰ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕੇ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਫਿਰ ਉਹਦੇ ਨਾਲ ਜੁੜਾਂਗੇ। ਫਿਰ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ। ਇਹ ਭਾਈ ਸੰਬੰਧਿਤ ਗੱਲਾਂ ਨੇ, ਉਨੀ ਦੇਰ ਵਿੱਚ ਮਨ ਦੀਆਂ ਹੁਜਤਾਂ ਨੇ ਜਦੋਂ ਤੱਕ ਸਾਡੇ ਅਧੂਰੇ ਕਰਮ ਨੇ, ਟੇਢੇ ਕਰਮ ਨੇ, ਸਾਡਾ ਹਾਲੇ ਪਿਛਲਾ ਕਰਮ ਨਹੀਂ ਮਿਟਿਆ, ਉਦੋਂ ਤੱਕ ਮਨ ਵਿੱਚ ਹੁਜਤਾਂ ਨੇ ਕਿ ਅਗਲੇ ਸਾਲ ਛਕਾਂਗੇ, ਮੈਂ ਪੁੱਤ ਦਾ ਵਿਆਹ ਕਰ ਲਵਾਂ ਉਦੋਂ ਬਾਅਦ ਅੰਮ੍ਰਿਤ ਛਕੂੰਗਾ, ਪੁੱਤ ਦਾ ਕਰ ਲਿਆ ਫਿਰ ਪੋਤਾ ਹੋ ਜਾਵੇ ਅਤੇ ਉਹਦਾ ਵੀ ਵਿਆਹ ਵੇਖ ਲਾਂ। ਅਤੇ ਭਾਈ ਇਹਦੇ 'ਚ ਕੀ ਦਿੱਕਤ ਹੈ, ਡਿੱਕਾ ਕਿਸ ਗੱਲ ਦਾ, ਵਿਆਹ ਵੀ ਦੇਖੀ ਜਾਈ, ਤੂੰ ਘਰ ਗ੍ਰਸਥ ਵਿੱਚ ਵੀ ਰਹਿ, ਪਰ ਖੰਡੇ ਦਾ ਅੰਮ੍ਰਿਤ ਛਕਣ ਵਾਸਤੇ ਕਿਹੜੀ ਰੁਕਾਵਟ ਹੈ, ਇਹ ਮਨ ਦੀ ਹੁਜਤ ਹੈ ਕੇਵਲ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਪੂਰੇ ਸਤਿਗੁਰੂ ਦੀ ਰਹਿਮਤ ਤਾਂ ਹੋਣੀ ਆ ਜਦੋਂ ਅਸੀਂ ਪੂਰੇ ਨਾਲ ਜੁੜਾਂਗੇ, ਅਤੇ ਜੇ ਅਸੀਂ ਭਾਈ ਰਿਜ਼ਲਟ ਰਿਕਾਰਡ ਦੇਖਦੇ ਹਾਂ ਚੰਗੇ ਕਾਲਜਾਂ ਦਾ, ਵਧੀਆ ਕਾਲਜਾਂ ਦਾ, ਅਤੇ ਦਾਖਲਾ ਲਈ ਫਿਰਦੇ ਹਾਂ ਮਾੜੇ ਕਾਲਜਾਂ 'ਚ, ਫਿਰ ਭਾਈ ਦਾ ਮੇਲ ਕਿਵੇਂ ਹੋਊ, ਰਿਜ਼ਲਟ ਆਪਣਾ ਚੰਗਾ ਕਿਵੇਂ ਬਣੋ। ਗੁਰਸਿੱਖੀ ਦੀ ਕਲਾਸ ਵਿੱਚ ਦਾਖਲਾ ਹੀ ਨਹੀਂ ਲਿਆ ਅਤੇ ਗੁਰੂ ਤੋਂ ਬਖਸ਼ਿਸ਼ਾਂ ਚਾਹੁੰਦੇ ਹਾਂ, ਗੁਰੂ ਤੋਂ ਦਾਤਾਂ ਚਾਹੁੰਦੇ ਹਾਂ, ਅਤੇ ਗੁਰੂ ਕੇ ਸਿੱਖ ਬਣੇ ਹੀ ਨਹੀਂ। ਨਹੀਂ ਭਾਈ, ਪਹਿਲਾਂ ਗੁਰੂ ਕੇ ਸਿੱਖ ਬਣੀਏ, ਸਤਿਗੁਰੂ ਦੇ ਸ਼ਰਨ ਵਿੱਚ ਜੁੜੀਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਭਾਈ ਅਧੂਰੇ ਭਾਗਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਕਰ ਦਿੰਦੇ ਨੇ, ਕਿਉਂਕਿ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਉਹ ਕਰਨਹਾਰ ਹੈ, ਸਮਰੱਥ ਹੈ, ਉਹ ਬਖਸ਼ਿਆਂ ਕਰ ਦਿੰਦੇ ਹਨ, ਪੂਰੇ ਭਾਗ ਦੇ ਨਾਲ ਪੂਰੇ ਸਤਿਗੁਰਾਂ ਨੂੰ ਮਿਲਾ ਦਿੰਦੇ ਹਨ।
ਸੁਖ ਪਾਏ ਜੁਗ ਚਾਰ,
ਜੇ ਭਾਈ ਸਤਿਗੁਰੂ ਨੇ ਕੀਤੀ ਰਹਿਮਤ ਬਖਸ਼ਿਸ਼, ਪੂਰੇ ਗੁਰੂ ਦਾ ਹੋ ਗਿਆ ਮਿਲਾਪ, ਗੁਰੂ ਪੂਰੇ ਗੁਰੂ ਦੀ ਕਿਰਪਾ ਦਾ ਸਦਕਾ ਜਪਿਆ ਗਿਆ ਨਾਮ, ਪੂਰੇ ਗੁਰੂ ਦੇ ਨਾਮ ਜਪਣ ਵਾਲੀ ਸੰਗਤ ਦਾ ਸੁਮੇਲ ਹੋ ਗਿਆ, ਅਤੇ ਉਹਦੇ ਵਿੱਚ ਬੈਠ ਕੇ ਉਹਨਾਂ ਗੁਰੂ ਕੇ ਪਿਆਰਿਆਂ ਵਿੱਚ ਬੈਠ ਕੇ ਅਸੀਂ ਵੀ ਨਾਮ ਜਪਿਆ, ਸਾਰੇ ਜਪਿਓ ਭਾਈ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪੂਰੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਸਿਮਰਨ ਕੀਤਾ ਫਿਰ ਸੁੱਖ ਪਾਏ ਜੋਗ ਚਾਰ। ਇਹੋ ਜਿਹਾ ਸੁੱਖ ਨਹੀਂ ਕਿ ਅੱਜ ਸੁੱਖ ਪ੍ਰਾਪਤ ਹੋ ਗਿਆ ਕੱਲ੍ਹ ਨੂੰ ਖਤਮ ਹੋ ਜਾਏਗਾ, ਬਲਕਿ ਇਹ ਸੁੱਖ ਦੁਨਿਆਵੀ ਦੁੱਖਾਂ ਦੇ ਨਾਲ ਵੀ ਖਤਮ ਨਹੀਂ ਹੁੰਦਾ। ਦੁਨਿਆਵੀ ਦੁੱਖ ਭੁਗਤਾ ਦਿੱਤੇ ਜਾਂਦੇ ਆ, ਸੁੱਖ ਬਰਕਰਾਰ ਰਹਿੰਦਾ ਹੈ। ਦੇਖੋ ਇਹ ਸੁੱਖ ਜਿਨ੍ਹਾਂ ਨੂੰ ਮਿਲਿਆ ਕਲਗੀ ਧਰ ਦੀਆਂ ਹੋਈਆਂ ਬਖਸ਼ਾਂ, ਸੀਸ ਧੜ ਤੋਂ ਕੱਟਿਆ ਗਿਆ, ਗੁਰਧਾਮਾਂ ਦੀ ਰੱਖਿਆ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਸੀਸ ਕੱਟਿਆ ਗਿਆ, ਪਰ ਸੁੱਖ ਪਾਏ ਜੋਗ ਚਾਰ, ਦੁੱਖ ਲੱਗਾ ਨਹੀਂ। ਉਹ ਤੇ ਤਲੀ ਤੇ ਰੱਖ ਕੇ ਸੀਸ 18 ਸਿਰ ਦਾ ਖੰਡਾ ਵਾਹੁੰਦੇ ਇਸ ਪਾਵਨ ਸਥਾਨ ਤੇ ਪਹੁੰਚ ਗਏ। ਗੁਰੂ ਕੇ ਸਿੱਖ ਚਰਖੜੀਆਂ ਤੇ ਚੜ ਗਏ, ਪਰ ਸੋਹਲੇ ਗਾਉਂਦੇ ਰਹੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ, ਨਾ ਜਾਵੇ। ਧੰਨ ਗੁਰੂ ਕੀਆਂ ਸਿੰਘਣੀਆਂ, ਜਿਨ੍ਹਾਂ ਸਿੰਘਣੀਆਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ, ਉਹਨਾਂ ਨੇ ਧਰਮ ਦੀ ਖਾਤਰ ਛੋਟੇ ਛੋਟੇ ਬੱਚਿਆਂ ਦੀਆਂ ਬੋਟੀਆਂ ਦੇ ਹਾਰ ਗਲਾਂ ਵਿੱਚ ਪਵਾਲੇ, ਪਰ ਦੁੱਖ ਮੰਨਿਆ। ਗਲਾਂ ਦੇ ਹਾਰ, ਬੱਚਿਆਂ ਦੇ ਹਾਰ ਗਲਾਂ ਵਿੱਚ ਪਏ ਨੇ, ਅਤੇ ਸਵਾ ਸਵਾ ਮਨ ਦੇ ਪੀਣੇ ਵੀ ਪੀਂਦੀਆਂ ਨੇ, ਅਤੇ ਬੀਬੀਆਂ ਵੀ ਇਹ ਫਿਰ ਮਨ ਦੇ ਵਿੱਚ ਕੀ ਤਮੰਨਾ ਕੀ ਹੈ, ਉਹਨਾਂ ਦੀ ਤਮੰਨਾ ਇਹ ਹੈ ਮਹਾਰਾਜ ਸਾਡਾ ਸਿਰ ਲੱਗ ਜਾਵੇ, ਸਰਬੰਸ਼ ਲੱਗ ਜਾਵੇ, ਬੱਚੇ ਲੱਗ ਜਾਣ, ਪਰ ਸਾਡਾ ਧਰਮ ਬਰਕਰਾਰ ਰਹਿ ਜਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਭਾਈ ਪੂਰੇ ਗੁਰੂ ਦੇ ਨਾਮ ਨੂੰ ਧਿਆਵੇਗਾ ਉਹਦੇ ਵਿੱਚ ਅਭੇਦ ਹੋ ਜਾਏਗਾ, ਉਹਨੂੰ ਫਿਰ ਸਦੀਵੀ ਸੁੱਖ ਮਿਲ ਜਾਏਗਾ, ਸੁੱਖ ਬਿਣਸਣ ਵਾਲਾ ਨਹੀਂ ਹੋਵੇਗਾ।
ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ।
ਹੁਣ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ। ਕਈ ਕਹਿੰਦੇ ਨੇ ਕਿ ਹਲੇ ਜਵਾਨੀ ਆ, ਹਲੇ ਸਾਡਾ ਗੁਰਦੁਆਰੇ ਜਾਣ ਦਾ, ਕਥਾ ਸੁਣਨ ਦਾ, ਨਾਮ ਜਪਣ ਦਾ, ਅੰਮ੍ਰਿਤ ਛਕਣ ਦਾ ਸਮਾਂ ਨਹੀਂ। ਭਾਈ ਪਾਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਕਹਿੰਦੇ ਅਸਲ ਵਿੱਚ ਤਾਂ ਪਾਵ ਸਾਗਰ ਦੇ ਤਰਨ ਵਾਸਤੇ ਜਿਹੜੀ ਅਵਸਥਾ ਨਾ, ਕਿਉਂਕਿ ਬੱਚਿਆਂ 'ਚ ਹਲੇ ਬੇਸਮਝੀ ਹੁੰਦੀ ਹੈ, ਅਤੇ ਜਦੋਂ ਬਜ਼ੁਰਗ ਹੋ ਗਏ ਆਪਾਂ ਜੋ ਕੁਝ ਕਰਨਾ ਚਾਹਵਾਂਗੇ ਸਰੀਰ ਨੇ ਸਾਡਾ ਸਾਥ ਨਹੀਂ ਦੇਣਾ, ਗੋਡੇ ਦੁਖਣਗੇ, ਕੰਨਾਂ ਤੋਂ ਸੁਣੇਗਾ ਨਹੀਂ, ਅੱਖਾਂ 'ਚ ਝੌਲੇ ਪੈਣਗੇ, ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੂੰਦਾ ਕੰਠ ਸ਼ਬਦ ਨਹੀਂ ਉਚਰਾ, ਅਬ ਕਿਆ ਕਰੈ ਪੁਰਾਣੀ ਹਾਲਤ ਇਹ ਬਣ ਜਾਏਗੀ। ਇਸ ਵਾਸਤੇ ਕਹਿੰਦੇ ਜਿਹੜੀ ਯੁਵਾ ਅਵਸਥਾ, ਜਵਾਨੀ ਦੀ ਅਵਸਥਾ ਹੈ, ਇਹ ਕਹਿੰਦੇ ਭਵ ਸਾਗਰ ਨੂੰ ਤਰਨ ਵਾਸਤੇ, ਧਰਮ ਦੇ ਕਾਰਜ ਵਾਸਤੇ, ਧਰਮ ਦੀ ਆਰਾਧਨਾ ਵਾਸਤੇ, ਇਬਾਦਤ ਵਾਸਤੇ ਸਭ ਤੋਂ ਸ੍ਰੇਸ਼ਟ ਉਮਰ ਹੈ ਇਹ। ਪਰ ਭਾਈ ਸਤਿਗੁਰੂ ਜੀ ਕਹਿੰਦੇ ਭਾਈ ਜੇ ਕਿਤੇ ਤੁਸੀਂ ਇਹ ਸਮਝੋ ਕਿ ਸਮੇਂ ਦੇ ਨਾਲ ਜਿਵੇਂ ਉਮਰ ਦਾ ਪੜਾਅ ਬਦਲੇਗਾ ਅਤੇ ਤ੍ਰਿਸ਼ਨਾ ਖਤਮ ਹੋ ਜਾਵੇਗੀ, ਮਾਰੇ ਕਹਿੰਦੇ ਨਹੀਂ ਭਾਈ, ਕਹਿੰਦੇ ਗੱਲ ਤ੍ਰਿਸ਼ਨਾ ਦੀ ਉਮਰ ਦੇ ਨਾਲ ਸੰਬੰਧਿਤ ਨਹੀਂ। ਇਹਦਾ ਸੰਬੰਧ ਕਿਸ ਨਾਲ ਹੈ? ਮਨਮੁਖਤਾਈ ਅਤੇ ਗੁਰਮੁਖਤਾਈ ਨਾਲ। ਜੇ ਤਾਂ ਗੁਰਮੁਖਤਾਈ ਧਾਰਨ ਕਰ ਲਈ, ਗੁਰੂ ਨੂੰ ਮੁਖੀ ਮੰਨ ਲਿਆ, ਗੁਰੂ ਨੂੰ ਮੁੱਖ ਮੰਨ ਕੇ ਗੁਰੂ ਦੇ ਅਸੂਲਾਂ ਨੂੰ ਧਾਰਨ ਕਰਕੇ ਚੱਲ ਪਏ, ਅਤੇ ਫਿਰ ਤਾਂ ਤ੍ਰਿਸ਼ਨਾ ਹਰ ਉਮਰ ਦੇ ਵਿੱਚ ਖਤਮ ਹੋ ਜਾਵੇਗੀ, ਜਵਾਨੀ 'ਚ ਵੀ ਖਤਮ ਹੋ ਜਾਵੇਗੀ, ਬੁਢੇਪੇ 'ਚ ਵੀ ਖਤਮ ਹੋ ਜਾਵੇਗੀ। ਪਰ ਜੇ ਮਨਮੁਖਤਾਈ ਧਾਰਨ ਕਰੀ ਰੱਖੀ, ਅਤੇ ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮਨਮੁਖ ਦੀ ਤ੍ਰਿਸ਼ਨਾ ਕਦੇ ਵਾਸਤੇ ਜਾਂਦੀ ਨਹੀਂ ਹੈ।
ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਭਾਵੇਂ ਕੋਈ ਗੱਭਰੂ ਹੈ ਨੌਜਵਾਨ ਹੈ, ਇਹਦੇ ਤੇ ਤਾਕਤ ਨਹੀਂ ਚੱਲਣੀ ਕਿ ਮੇਰੀ ਜਵਾਨੀ ਦਾ ਜੋਸ਼ ਹੈ, ਮੈਂ ਇਸ ਜਵਾਨੀ ਦੇ ਵਿੱਚ ਤ੍ਰਿਸ਼ਨਾ ਨੂੰ ਨੇੜੇ ਨਹੀਂ ਆਉਣ ਦੇਵਾਂਗਾ। ਨਹੀਂ ਭਾਈ, ਮਹਾਰਾਜ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਭਾਵੇਂ ਕੋਈ ਬਜ਼ੁਰਗ ਹੈ ਭਾਵੇਂ ਕੋਈ ਨੌਜਵਾਨ ਹੈ, ਤ੍ਰਿਸ਼ਨਾ ਤੋਂ ਬਚ ਨਹੀਂ ਸਕਦਾ, ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਰਹੇਗਾ, ਆਸਾ ਤ੍ਰਿਸ਼ਨਾ ਤੋਂ ਬਚ ਨਹੀਂ ਸਕੇਗਾ। ਕਿਉਂ ਭਾਈ? ਕਹਿੰਦੇ ਕਿਉਂਕਿ ਮਨਮੁਖਤਾਈ ਹੈ, ਮਨਮੁਖਤਾਈ ਨੂੰ ਜਦੋਂ ਤੱਕ ਤਿਆਗਦੇ ਨਹੀਂ, ਗੁਰੂ ਨੂੰ ਧਾਰਨ ਕਰਕੇ ਗੁਰੂ ਨੂੰ ਮੁਖੀ ਨਹੀਂ ਮੰਨਦੇ, ਉਦੋਂ ਤੱਕ ਇਸ ਰੋਗ ਤੋਂ ਬਚਿਆ ਨਹੀਂ ਜਾ ਸਕਦਾ।
ਗੁਰਮੁਖ ਸ਼ਬਦ ਰਤਿਆ।
ਫਿਰ ਭਾਈ ਗੁਰਮੁਖਤਾਈ ਦਾ ਲਾਭ ਕੀ ਹੋਵੇਗਾ? ਕਹਿੰਦੇ ਉਹ ਬਣ ਜਾਏਗਾ ਗੁਰਮੁਖ, ਫਿਰ ਮਨਮੁਖ ਨਹੀਂ ਰਹੇਗਾ, ਉਹ ਫਿਰ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਰੰਗ ਲਏਗਾ, ਆਪਣੇ ਆਪ ਨੂੰ ਨਾਮ ਦਾ ਰੰਗ ਚਾੜ ਲਏਗਾ, ਅਤੇ ਫਿਰ ਕੀ ਹੋਵੇਗਾ ਭਾਈ? ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋ ਬਈ ਨਾ ਲਾਗਾ ਦਾਗਾ। ਕਦੇ ਵਾਸਤੇ ਦਾਗ ਨਹੀਂ ਲੱਗੇਗਾ ਆਸਾਂ ਦਾ, ਤ੍ਰਿਸ਼ਨਾ ਦਾ, ਵਿਸ਼ਿਆਂ ਦਾ, ਵਿਕਾਰਾਂ ਦਾ, ਉਹਨਾਂ ਨੂੰ ਐਸਾ ਰੰਗ ਚੜ ਜਾਏਗਾ। ਅਤੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ, ਉਹਦੀ ਕਿਰਪਾ ਹੋ ਜਾਵੇਗੀ। ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਦੇ ਨਾਮ ਰੰਗ ਵਿੱਚ ਭੇਦ ਹੋ ਜਾਂਦੇ ਹਨ।
ਸੀਤਲ ਹੋਏ ਆਪ ਗਵਾਏ।
ਜਿਹੜਾ ਆਸਾ ਤੇ ਤ੍ਰਿਸ਼ਨਾ ਦੇ ਵਿੱਚ ਜਲ ਰਿਹਾ ਨਾ, ਸਰੀਰ ਸੜ ਰਿਹਾ ਹੈ, ਮਾਨਸਿਕ ਤੌਰ ਤੇ ਕਮਲਾ ਰਿਹਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਇਹ ਮਨ ਨੂੰ ਠੰਡ ਕਿੱਥੋਂ ਮਿਲੇਗੀ? ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਇਹ ਠੰਡ ਪ੍ਰਾਪਤ ਹੋਣੀ ਕਿੱਥੋਂ ਹੈ? ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸ ਵਾਸਤੇ ਭਾਈ ਜਿਹੜਾ ਵਿਸ਼ੇ ਵਿਕਾਰਾਂ ਆਸਾ ਤ੍ਰਿਸ਼ਨਾ ਈਰਖਾ ਦੁਐਸ਼ ਵਿੱਚ ਸੜ ਰਿਹਾ ਨਾ, ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾਏ ਤੇ ਫਿਰ ਸੀਤਲ ਹੋਵੇ ਆਪ ਗਵਾਏ। ਹਾਂ ਹੋ ਮੈਂ ਵਿੱਚੋਂ ਖੋਵੇ, ਸਭ ਤੋਂ ਵੱਡਾ ਦੁੱਖ ਤਾਂ ਇਹੀ ਹੈ ਨਾ ਕਿ ਮੈਂ ਬੜਾ ਵੱਡਾ, ਮੇਰੀ ਬੜੀ ਵੱਡੀ ਸੇਵਾ, ਮੇਰੇ ਜਿੱਡਾ ਹੋਰ ਕੋਈ ਨਹੀਂ, ਆਹ ਕੰਮ ਮੈਂ ਹੀ ਕਰ ਸਕਦਾ, ਹੋਰ ਤਾਂ ਕਰ ਹੀ ਨਹੀਂ ਸਕਦਾ, ਆਹ ਗੁਰਦੁਆਰਾ ਜੇ ਇਹਦੀ ਪ੍ਰਧਾਨਗੀ ਮੇਰੇ ਕੋਲ ਆ ਤਾਂ ਹੀ ਚੱਲਦਾ ਕੰਮ। ਮਹਾਰਾਜ ਕਹਿੰਦਾ ਇਹ ਛੱਡ ਦੇ ਭਾਈ, ਹਾਂ ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕੋ ਹੋਵੈ, ਦੁਬਧਾ ਮੇਟ ਦੇ ਅਤੇ ਪਰਮਾਤਮਾ ਦੇ ਨਾਲ ਅਭੇਦ ਹੋ ਜਾ। ਫਿਰ ਕਹਿੰਦੇ ਭਾਈ ਸੀਤਲ ਹੋਵਾ ਆਪ ਗਵਾਏ, ਫਿਰ ਠੰਡ ਪ੍ਰਾਪਤ ਹੋਏਗੀ ਮਨ ਦੇ ਵਿੱਚ ਜਦੋਂ ਆਪਾ ਭਾਵ ਮੇਟ ਕੇ ਗੁਰੂ ਦੀ ਹੋਂਦ ਨੂੰ ਪ੍ਰਬਲ ਮੰਨ ਕੇ, ਪ੍ਰਗਟ ਮੰਨ ਕੇ ਉਹਦੇ ਵਿੱਚ ਜੁੜ ਗਏ।
ਅੰਦਰ ਤ੍ਰਿਪਤ ਸੰਤੋਖਿਆ।
ਫਿਰ ਭਾਈ ਅੰਦਰੋਂ, ਇਹ ਨਹੀਂ ਕੇਵਲ ਬਾਹਰੋਂ ਵਿਖਾਵੇ ਦਾ ਹੀ, ਅੰਦਰੋਂ ਆਤਮ ਕਰਕੇ ਕਹਿੰਦੇ ਤ੍ਰਿਪਤ ਹੋ ਜਾਵੇਗਾ, ਨਿਹਾਲ ਹੋ ਜਾਵੇਗਾ ਤੇ ਮਨ ਦੇ ਵਿੱਚ ਸੰਤੋਖ ਆ ਜਾਵੇਗਾ।
ਫਿਰ ਭੁੱਖ ਨਾ ਲੱਗੇ ਆਏ।
ਫਿਰ ਭਾਈ ਐਸੀ ਸਤਿਗੁਰੂ ਦੀ ਕਿਰਪਾ ਹੋਵੇਗੀ, ਗੱਲ ਪੁਰਖ ਦੀ ਰਹਿਮਤ ਹੋਵੇਗੀ, ਇਹ ਨਹੀਂ ਕਿ ਹੁਣ ਪ੍ਰਸ਼ਾਦਾ ਛਕਿਆ ਤੇ ਦੁਪਹਿਰਾਂ ਨੂੰ ਫਿਰ ਭੁੱਖ ਲੱਗ ਜਾਵੇਗੀ। ਨਹੀਂ ਭਾਈ, ਇਹ ਆਸਾ ਦੀ ਤ੍ਰਿਸ਼ਨਾ ਦੀ ਭੁੱਖ ਮੇਟਣ ਵਾਸਤੇ ਜਦੋਂ ਪਰਮਾਤਮਾ ਵਿੱਚ ਭੇਦ ਹੋਏ, ਹੋ ਹੰਗਤਾ ਛੱਡ ਦਿੱਤੀ, ਕਹਿੰਦੇ ਫਿਰ ਕਦੇ ਵਾਸਤੇ ਵੀ ਭੁੱਖ ਨਹੀਂ ਲੱਗੇਗੀ, ਉਹ ਐਸੀ ਮਨ ਦੇ ਵਿੱਚ ਤ੍ਰਿਪਤੀ ਬਣ ਜਾਏਗੀ।
ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ।
ਇਸ ਵਾਸਤੇ ਭਾਈ ਜੋ ਗੁਰਮੁਖਤਾਈ ਧਾਰ ਕੇ ਗੁਰੂ ਕੇ ਸਿੱਖ ਬੰਦਗੀ ਕਰਦੇ ਨੇ, ਭਾਉ ਭਗਤੀ ਕਰਦੇ ਹਨ, ਗੁਰੂ ਨੂੰ ਧਾਰਨ ਕਰਕੇ ਗੁਰੂ ਵਾਲੇ ਬਣ ਕੇ ਸੇਵਾ ਕਰਦੇ, ਸਿਮਰਨ ਕਰਦੇ ਹੈ, ਉਹ ਪ੍ਰਵਾਨ ਹੈ।
ਜੋ ਨਾਮ ਰਹੇ ਲਿਵ ਲਾਏ।
ਇਸੇ ਕਰਕੇ ਭਾਈ ਉਹ ਪਰਮਾਤਮਾ ਦੇ ਨਾਮ ਵਿੱਚ ਲਿਵ ਲਾ ਕੇ ਪਰਮਾਤਮਾ ਦੀ ਆਰਾਧਨਾ ਕਰਦੇ ਨੇ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਪਰਮਾਤਮਾ ਦਾ ਨਾਮ ਸਿਮਰਦੇ ਨੇ।
ਪੌੜੀ ਹਉ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ।
ਕਹਿੰਦੇ ਭਾਈ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ, ਜਿਨ੍ਹਾਂ ਗੁਰਮੁਖ ਪਿਆਰੇ ਨੇ ਗੁਰੂ ਦੀ ਮੱਤ ਲੈ ਲਈ। ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਭਾਈ ਅਸੀਂ ਉਹਨਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਨੇ ਇਹ ਸਿੱਖ ਲਿਆ ਕਿ ਗੁਰੂ ਨੂੰ ਧਾਰਨ ਕਿਵੇਂ ਕਰਨਾ, ਨਾਮ ਕਿਵੇਂ ਜਪਣਾ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਜੋ ਹਰ ਨਾਮ ਧਿਆਏਂਦੇ ਤਿੰਨ ਦਰਸਨ ਪੇਖਾ।
ਕਹਿੰਦੇ ਭਾਈ ਜਿਹੜੇ ਪਰਮਾਤਮਾ ਦੇ ਨਾਮ ਧਿਆਉਂਦੇ ਆ, ਜਿਹੜਾ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਆ, ਅਤੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਨਾ ਕਿ ਸਤਿਗੁਰੂ ਪਾਤਸ਼ਾਹ ਜੀ ਸਾਡੇ 'ਤੇ ਰਹਿਮਤ ਕਿਰਪਾ ਕਰੀ, ਉਹਨਾਂ ਗੁਰਸਿੱਖਾਂ ਦੇ ਦਰਸ਼ਨ ਦੀਦਾਰੇ ਅਤੇ ਸੁਮੇਲ ਬਖਸ਼ੀ ਜਿਹੜੇ ਤੇਰੇ ਨਾਮ ਜਪਦੇ, ਜਿਹੜੇ ਤੇਰੇ ਨਾਮ ਵਿੱਚ ਰੰਗੇ ਹੋਏ ਆ। ਸੋ ਇਸ ਵਾਸਤੇ ਭਾਈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ ਤਿੰਨ ਦਰਸ਼ਨ ਪੇਖਾ, ਕਹਿੰਦੇ ਉਹਨਾਂ ਦੇ ਦਰਸ਼ਨ ਹੋ ਜਾਣ ਜਿਨ੍ਹਾਂ ਨੇ ਆਪ ਵੇਖਿਆ ਅਕਾਲ ਪੁਰਖ ਵਾਹਿਗੁਰੂ ਨੂੰ ਅਭੇਦਤਾ ਦੇ ਨਾਲ।
ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ।
ਕਹਿੰਦੇ ਭਾਈ ਸਤਿਗੁਰੂ ਦੀ ਐਸੀ ਕਿਰਪਾ ਹੋਵੇ ਕਿ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕੇ, ਕੀਰਤੀ ਮਹਿਮਾ ਸੁਣ ਕੇ, ਗੁਰੂ ਕੀ ਵਡਿਆਈ ਸੁਣ ਕੇ, ਪਰਮਾਤਮਾ ਦੇ ਜਸ ਨੂੰ, ਪਰਮਾਤਮਾ ਦੀਆਂ ਗੁਣਾਂ ਨੂੰ, ਪਰਮਾਤਮਾ ਦੀਆਂ ਵਡਿਆਈਆਂ ਨੂੰ ਆਪਣੇ ਹਿਰਦੇ 'ਚ ਹੀ ਲਿਖ ਲਵਾਂ, ਹਿਰਦੇ 'ਚ ਗ੍ਰਹਿਣ ਕਰ ਲਵਾਂ, ਹਿਰਦੇ 'ਚ ਘੁੱਟ ਕੇ ਬੰਨ ਲਵਾਂ, ਹਿਰਦੇ 'ਚ ਧਾਰਨ ਕਰ ਲਵਾਂ। ਕਲਮ ਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਕਹਿੰਦੇ ਭਾਈ ਆਪਣੇ ਹਿਰਦੇ 'ਚ ਹੀ ਪਰਮਾਤਮਾ ਦਾ ਨਾਮ ਲਿਖ ਲਵਾਂ, ਇਹੋ ਜਿਹੀ ਕਿਰਪਾ ਹੋ ਜਾਵੇ।
ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ।
ਕਹਿੰਦੇ ਜਿੰਨੇ ਪਾਪ ਨੇ, ਜਿੰਨੇ ਦੋਖ ਨੇ, ਉਹ ਪਰਮਾਤਮਾ ਦੇ ਰੰਗ ਵਿੱਚ ਐਸੇ ਰੰਗੇ ਜਾਈਏ ਕਿ ਸਤਿਗੁਰੂ ਜੀ ਸਾਰੇ ਪਾਪ ਕੱਟ ਦੇਣ, ਸਾਰੇ ਪਾਪਾਂ ਦਾ ਨਿਬੇੜਾ ਕਰ ਦੇਣ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵੇਖਾ।
ਹਜ਼ੂਰ ਫਰਮਾਉਂਦੇ ਨੇ ਉਹ ਥਾਨ ਸੁਹਾਵਾ ਹੈ, ਜਿੱਥੇ ਜਾਏ ਬਾਹ ਮੇਰਾ ਸਤਿਗੁਰੂ ਉੱਥੋਂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਸੋਭਨੀਕ ਹੈ ਸਥਾਨ ਜਿੱਥੇ ਮੇਰਾ ਗੁਰੂ ਧਰੇ ਵਿਖਾ। ਕਹਿੰਦੇ ਭਾਈ ਉਸ ਥਾਂ 'ਤੇ ਜਿੱਥੇ ਗੁਰੂ ਦੇ ਕਦਮ ਟਿਕ ਜਾਣ, ਜਿੱਥੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਵੇ, ਉਹ ਥਾਨ ਸੁਭਾਜਨੀਕ ਹੋ ਜਾਂਦਾ ਹੈ। ਅੱਜ ਦਿਨ ਜਿੰਨੇ ਦੁਨੀਆਂ ਦੇ ਵਿੱਚ ਇਤਿਹਾਸਕ ਸਥਾਨ ਨੇ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾ ਕੇ ਟਿਕੇ ਨੇ, ਜਿੱਥੇ ਸੰਗਤਾਂ ਨੂੰ ਉਪਦੇਸ਼ ਦਿੱਤਾ, ਉਹ ਇਤਿਹਾਸਕ ਸਥਾਨ ਬਣ ਗਏ, ਪੂਜਣ ਯੋਗ ਬਣ ਗਏ। ਸੋ ਇਸ ਵਾਸਤੇ ਭਾਈ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜਗਤ ਜਲੰਦੇ ਨੂੰ ਤਾਰਨ ਵਾਸਤੇ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਥਾਨ ਵੀ ਪਵਿੱਤਰ ਕਰ ਦਿੱਤੇ।
ਸੂਹੀ ਮਹੱਲਾ ਪੰਜਵਾਂ, ਘੱਟ ਘੱਟ ਅੰਤਰ ਤੁਮੈ ਬਸਾਰੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਇਸ ਸਥਾਨ 'ਤੇ ਚੱਲਦੀ ਹੈ, ਇੱਕ ਸ਼ਬਦ ਦੇ ਅੱਖਰੀ ਅਰਥ ਦਰਸ਼ਨ ਦੀਦਾਰੇ ਕਰੀਏ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਆਪ ਰਹਿਮਤਾਂ ਕਰ ਰਹੇ ਹਨ। ਘੱਟ ਘੱਟ ਅੰਤਰ ਤੁਮੈਂ ਵਿਸਾਰੇ, ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹੋ ਉਪਕਾਰ। ਸਾਰੇ ਹਿਰਦਿਆਂ ਵਿੱਚ ਪਰਮਾਤਮਾ ਦਾ ਆਪਣਾ ਵਾਸਾ ਹੈ, ਆਪ ਪਰਮਾਤਮਾ ਹਰ ਹਿਰਦੇ ਵਿੱਚ ਵਸ ਰਿਹਾ ਹੈ।
ਸਗਲ ਸਮਾਗਰੀ ਸੂਤ ਤੁਮਾਰੇ,
ਸਾਰੀ ਜਿੰਨੀ ਪੰਜਾਂ ਤੱਤਾਂ ਦੀ ਅਤੇ ਪੰਜ ਸੂਖਮ ਤੱਤਾਂ ਦੀ ਜਿੰਨੀ ਸਮੱਗਰੀ ਆਪ ਜੀ ਨੇ ਰਚੀ ਹੈ ਨਾ, ਉਹ ਆਪ ਦੀ ਮਰਜ਼ਾਦਾ ਰੂਪ ਸੂਤ ਵਿੱਚ ਬੰਨੇ ਹੋਏ ਹਨ।
ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ,
ਪਾਤਸ਼ਾਹ ਜੀ ਤੁਸੀਂ ਸਾਡੇ ਪਿਆਰੇ ਪ੍ਰੀਤਮ ਹੋ, ਕਿਉਂਕਿ ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਹੋ।
ਤੁਮ ਹੀ ਪੇਖ ਪੇਖ ਮਨ ਬਿਗ ਸਾਰੇ,
ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਾਡਾ ਮਨ ਖੜਾਵਟ ਵਿੱਚ ਹੁੰਦਾ ਹੈ, ਮਨ ਪ੍ਰਸੰਨ ਹੋ ਜਾਂਦਾ ਹੈ ਜਦੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੁੰਦੇ ਹਨ।
ਰਹਾਉ ਨਾਨਕ ਜੋਨ ਭ੍ਰਮ 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 ਹਾਰੇ।
ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਜਗਿਆਸੂ ਮੁੱਖ ਰਾਹੀਂ ਕਿਰਪਾ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਿਆ ਬਖਸ਼ ਰਹੇ ਨੇ ਕਿ ਬਹੁਤ ਜੂਨਾ ਭਰਮ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਦਰ 'ਤੇ ਆਏ ਹਾਂ। ਅਨੇਕਾਂ ਹੀ ਜੂਨਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਮਹਾਰਾਜ ਇੰਨੀਆਂ ਟੇਢੀਆਂ ਜੂਨਾਂ ਦੇ ਵਿੱਚ ਪਾਉਂਦੇ ਹੋਏ ਆਪ ਜੀ ਦੇ ਦਰ 'ਤੇ ਆਏ ਹਾਂ।
ਓਟ ਗਹੀ ਅਬ ਸਾਧ ਸੰਗਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਮਨੁੱਖਾ ਜਨਮ ਮਿਲਿਆ, ਆਪ ਜੀ ਦੀ ਹੋਈ ਕਿਰਪਾ, ਆਪ ਜੀ ਦੀ ਰਹਿਮਤ ਹੋਈ ਹੈ ਅਤੇ ਹੁਣ ਸਤਸੰਗ ਦੁਆਰਾ, ਗੁਰੂ ਕੀ ਸੰਗਤ ਦੁਆਰਾ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਉਸ ਸੰਗਤ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਰਹਿਮਤ ਹੋਈ ਹੈ।
ਆਗਮ ਅਗੋਚਰ ਅਲਖ ਅਪਾਰੇ।
ਜਿਹੜਾ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੈ, ਜਿਹਨੂੰ ਗਮਤਾ ਤੋਂ ਪਰੇ ਹੈ, ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਨਾਪਿਆ ਨਹੀਂ ਜਾ ਸਕਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਐਸੇ ਅਗਮ ਅਪਾਰ ਹੋ। ਆਪ ਜੀ ਦੀ ਮਹਿਮਾ ਵੀ ਅਗਮ ਅਗਾਧ ਬੋਧ ਹੈ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਅਸੀਂ ਸੰਗਤ ਵਿੱਚ ਮਿਲੇ, ਫਿਰ ਸੰਗਤ ਕਾ ਗੁਣ ਬਹੁਤ ਅਧਿਕਾਈ, ਪਰਸੂਆ ਗਣਕ ਉਧਾਰੇ, ਉੱਥੇ ਤਾਂ ਮਹਾਰਾਜ ਇਹੋ ਜਿਹੀ ਕਿਰਪਾ ਹੋ ਜਾਂਦੀ ਹੈ। ਸੰਗਤ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਤਤਸ਼ਟੀ ਲੱਖਣਾਂ ਦਾ ਭੇਦ ਪਿਆ ਹੈ।
ਨਾਨਕ ਸਿਮਰੈ ਦਿਨ ਰਹਿ ਨਾਰੇ।
ਸਤਿਗੁਰੂ ਜੀ ਇਹੋ ਜਿਹੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ ਕਿ ਦਿਨ ਰਹਿਣ ਭਾਵ ਦਿਨੇ ਰਾਤ ਆਪ ਜੀ ਦੇ ਨਾਮ ਦੀ ਮਹਿਮਾ ਕਰਦੇ ਰਹੀਏ, ਆਪ ਜੀ ਦੇ ਨਾਮ ਨੂੰ ਸਿਮਰਦੇ ਰਹੀਏ, ਸਤਿਗੁਰੂ ਦੀ ਐਸੀ ਬਖਸ਼ਿਸ਼ ਹੋ ਜਾਵੇ। ਸੋ ਗੁਰੂ ਕੇ ਪਿਆਰਿਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਅਵਤਾਰ ਪੁਰਬ 'ਤੇ, ਕਿਉਂਕਿ ਪੰਥ ਦੇ ਮਾਲਕ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਜਿਹੜੇ ਦੁਨੀਆਂ ਦੇ ਵਿੱਚ ਕੌਤਕ ਕਰਨੇ, ਜੋ ਆ ਕੇ ਪੰਥ ਸਾਜਣਾ, ਦੁਸ਼ਟਾਂ ਦਾ ਨਾਸ਼ ਕਰਨਾ, ਜ਼ੁਲਮ ਨਾਲ ਟੱਕਰ ਲੈਣੀ, ਇਹ ਸਾਰੇ ਵਰਤਾਂਤ ਨੂੰ ਮਹਾਰਾਜ ਨੇ ਆਪਣੇ ਕਰਮ ਕਵਲਾਂ ਦੇ ਨਾਲ ਆਪ ਹੀ ਲਿਖ ਦਿੱਤਾ, ਆਪ ਲਿਖ ਕੇ ਇਸ ਸੰਸਾਰ ਵਿੱਚ ਆਏ। ਸੋ ਇਸ ਵਾਸਤੇ ਵੇ ਪ੍ਰਗਟਿਓ ਮਰਦ ਗੰਮੜਾ, ਵਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਕਲਗੀਧਰ ਪਾਤਸ਼ਾਹ ਜੀ ਦਾ ਕੱਲ੍ਹ ਨੂੰ ਅਵਤਾਰ ਪੁਰਬ ਹੈ, ਉਸ ਦੀ ਸੱਤਵੀਂ ਹੈ ਕੱਲ੍ਹ। ਸੋ ਇਹਦੇ 'ਤੇ ਆਪਾਂ ਕੱਲ੍ਹ ਵਿਚਾਰਾਂ ਕਰਾਂਗੇ। ਅੱਜ ਸਿਰਫ ਇੰਨੀ ਬੇਨਤੀ ਹੈ ਕਿ ਇਹ ਜਿਹੜੇ ਦਿਹਾੜੇ ਆ, ਪਿਛਲੇ ਮਹੀਨੇ ਤੋਂ ਲੈ ਕੇ ਹੀ ਸਾਧ ਸੰਗਤ ਬਹੁਤ ਇਤਿਹਾਸਿਕ ਦਿਹਾੜੇ ਨੇ, ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਮਨ ਨੂੰ ਪ੍ਰਬੋਧਨ ਵਾਸਤੇ ਸਤਿਗੁਰੂ ਨਾਲ ਜੁੜੀਏ, ਵਿਸ਼ੇਸ਼ ਤੌਰ 'ਤੇ ਸਿਮਰਨ ਕਰੀਏ, ਭਾਉ ਭਗਤੀ ਨਾਲ ਜੁੜੀਏ, ਗੁਰੂ ਕੀ ਬਾਣੀ ਦਾ ਆਦਬ ਸਤਿਕਾਰ ਕਰੀਏ, ਬਾਣੀ ਵੱਧ ਤੋਂ ਵੱਧ ਪੜ੍ਹੀਏ, ਬੱਚਿਆਂ ਨੂੰ ਪੰਜਾਬੀ ਅੱਖਰ ਸਿਖਾਈਏ, ਗੁਰਮੁਖੀ ਅੱਖਰ, ਜਿਨ੍ਹਾਂ ਅੱਖਰਾਂ ਦੇ ਨਾਲ ਸਾਡਾ ਇਸ ਬਾਣੀ ਦੇ ਨਾਲ ਸੰਬੰਧ ਪੈਣਾ ਹੈ। ਗੁਰਮੁਖੀ ਅੱਖਰ ਸਿੱਖਣ ਦੀ ਕੀ ਲੋੜ ਹੈ ਭਾਈ? ਇੱਕ ਤਾਂ ਦੇਖੋ ਗੁਰੂ ਕੀ ਬਾਣੀ ਕਿੱਥੋਂ ਆਈ ਭਾਈ? ਸਤਿਗੁਰੂ ਜੀ ਦੇ ਮੁੱਖ ਦੇ ਰਾਹੀਂ ਇਸ ਸੰਸਾਰ ਵਿੱਚ ਬਾਣੀ ਆਈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਫਿਰ ਅੱਖਰ ਵੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ, ਇਹ ਗੁਰਮੁਖੀ 35 ਅੱਖਰ ਜਿਹੜੇ ਆ ਨਾ, ਇਹ ਕੋਈ ਸਧਾਰਨ ਅੱਖਰ ਨਹੀਂ ਹਨ। ਤੁਸੀਂ ਜਿੰਨੀਆਂ ਮਰਜ਼ੀ ਲਿਪੀਆਂ ਸਿੱਖ ਲਵੋ, ਜ਼ਬਾਨਾਂ ਸਿੱਖ ਲਵੋ, ਤੁਹਾਨੂੰ ਜਿੰਨੀਆਂ ਮਰਜ਼ੀ ਬੋਲੀਆਂ ਦਾ ਗਿਆਨ ਆ ਜਾਵੇ, ਪਰ ਫਿਰ ਵੀ ਇਹ ਅੱਖਰ ਸਿੱਖਣੇ ਪੈਣੇ। ਗੁਰਮੁਖੀ ਅੱਖਰ ਸਿੱਖੋ ਤਾਂ ਕਿ ਅਸੀਂ ਗੁਰਮੁਖੀ ਅੱਖਰ ਸਿੱਖ ਕੇ ਗੁਰਬਾਣੀ ਪੜ੍ਹ ਸਕੀਏ। ਸੋ ਇਹ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸੋ ਸਤਿਗੁਰੂ ਰਹਿਮਤ ਕਰੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਅਸੀਂ ਵੀ ਨਾਮ ਜਪ ਕੇ ਪਰਮਾਤਮਾ ਨਾਲ ਜੁੜ ਕੇ ਭਾਉ ਭਗਤੀ ਦੇ ਰਾਹੀਂ ਆਪਣਾ ਜੀਵਨ ਸਫਲਾ ਕਰ ਸਕੀਏ।
ਆਗਮ ਅਗੋਚਰ ਅਲਖ ਅਪਾਰੇ, ਨਾਨਕ ਸਿਮਰੈ ਦਿਨ ਰਹਿ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।